24 ਪੌੜੀਆਂ ਤੱਕ ਸਤਿਗੁਰਾਂ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਰਮਾਤਮਾ ਦੇ ਸਲਾਹੁਣ ਵਾਲੇ ਬਹੁਤ ਨੇ। ਸਤਿਗੁਰੂ ਕਹਿੰਦੇ ਨੇ ਸਲਾਹੁਣੇ ਯੋਗ ਜੋ ਪਰਮਾਤਮਾ ਹੈ ਉਹਦੀ ਸਲਾਹਤਾ ਕਰਿਆ ਕਰੋ ਅਤੇ ਅੰਤ ਉਹਦਾ ਪਾਇਆ ਨਹੀਂ ਜਾ ਸਕਦਾ। ਨਾਨਕ ਨਦਰੀ ਕਰਮੀ ਦਾਤ, ਨਦਰੀ ਜੋ ਪਰਮਾਤਮਾ ਹੈ ਨਦਰ ਦੇ ਕਰਨ ਵਾਲਾ, ਉਹਦੀ ਕਿਰਪਾ ਨਾਲ ਨਦਰੀ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਨਦਰੀ ਅੱਖਰ ਦੋਨਾਂ ਨੂੰ ਹੀ ਵਰਤਿਆ ਜਾਂਦਾ ਹੈ। ਵਾਹਿਗੁਰੂ ਵੀ ਨਦਰੀ ਨੇ, ਸਤਿਗੁਰੂ ਵੀ ਨਦਰੀ ਨੇ, ਨਦਰ ਕਰਨ ਵਾਲੇ ਨੇ। ਨਾਨਕ ਨਦਰੀ ਕਰਮੀ, ਜੋ ਕਰਮ ਕਰਨ ਵਾਲਾ ਜੀਵ ਹੈ, ਦਾਤ ਕਰਮ ਤੋਂ ਭਾਵ ਬਖਸ਼ਿਸ਼ ਹੈ। ਸਤਿਗੁਰੂ ਆਪਣੀ ਬਖਸ਼ਿਸ਼ ਕਰਦੇ ਨੇ, ਦਾਤਾਂ ਦਿੰਦੇ ਹਨ ਜੀਵਾਂ ਨੂੰ। ਸੋ ਇਸ ਤਰ੍ਹਾਂ ਮਹਾਰਾਜ ਨੇ ਜਦੋਂ ਬਖਸ਼ਿਸ਼ ਕਰਕੇ ਦੱਸਿਆ ਕਿ ਕਰਮ ਕਰਦਾ ਪਰਮਾਤਮਾ, ਬਖਸ਼ਿਸ਼ ਕਰਦਾ ਜੀਵਾਂ ਦੇ ਉੱਤੇ, ਹੁਣ ਅਗਲਾ ਪ੍ਰਸ਼ਨ ਖੜਾ ਹੋ ਗਿਆ। ਸੋ ਸਿੱਧ ਕਹਿਣ ਲੱਗੇ ਕਿ ਮਹਾਰਾਜ, ਉਹ ਪਰਮਾਤਮਾ ਦਾ ਜੋ ਆਪ ਕਹਿੰਦੇ ਕਰਮ ਹੈ, ਅਨੁਗ੍ਰਹਿ ਹੈ, ਕਿੰਨਾ ਕੁ ਵੱਡਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਵਾਹਿਗੁਰੂ ਦੇ ਕਰਤੱਤਾਂ ਦਾ, ਉਹਦੀ ਕਿਰਪਾ ਦਾ, ਕਰਮ ਬਖਸ਼ਿਸ਼ ਦਾ, ਅਨੁਗ੍ਰਹਿ ਦਾ ਬਿਆਨ ਕਥਨ ਤੋਂ ਬਾਅਦ, ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ। ਅਨੁਗ੍ਰਹਿ ਹੁੰਦੀ ਵਿਸ਼ੇਸ਼ ਕਿਰਪਾ। ਕਿਉਂਕਿ ਜੇ ਤੁਸੀਂ ਕਹੋਗੇ ਕਿ ਉਹਦੀ ਬਖਸ਼ਿਸ਼ ਦਾ ਅੰਤ ਆ ਗਿਆ, ਤਾਂ ਇਹਦਾ ਮਤਲਬ ਪਰਮਾਤਮਾ ਦਾ ਵੀ ਅੰਤ ਆ ਗਿਆ। ਸਿੱਧਾਂ ਦੇ ਮਨ ਦੇ ਵਿੱਚ ਹਲੇ ਓਨੀ ਸ਼ਰਧਾ ਨਹੀਂ ਬਣੀ, ਹਲੇ ਆਪਣੀ ਚਲਾਕੀ ਦੇ ਨਾਲ ਬਹੁਤ ਸਾਰੇ ਪ੍ਰਸ਼ਨ ਕਰਕੇ ਮਹਾਰਾਜ ਜੀ ਨੂੰ ਕਿਸੇ ਨਾ ਕਿਸੇ ਉਲਝਾਉਣ ਵਿੱਚ, ਉਲਝਣ ਵਿੱਚ ਪਾਉਣਾ ਚਾਹੁੰਦੇ ਨੇ ਕਿ ਸਤਿਗੁਰੂ ਮਹਾਰਾਜ ਕਿਸੇ ਗੱਲ ਵਿੱਚ ਅਟਕ ਜਾਣ ਅਤੇ ਅਸੀਂ ਕਹੀਏ ਕਿ ਆਹ ਦੇਖੋ ਜੀ ਮਹਾਰਾਜ ਨੂੰ ਆਹ ਗੱਲ ਨਹੀਂ ਆਈ, ਇਸ ਕਰਕੇ ਫਿਰ ਸਾਡੀ ਜਿੱਤ ਹੋ ਜਾਵੇਗੀ। ਸੋ ਮਹਾਰਾਜ ਕਹਿੰਦੇ ਨੇ ਸਭ ਨਿੱਕਿਆਂ ਤੋਂ ਲੈ ਕੇ ਵੱਡਿਆਂ ਤੋਂ ਵੱਡਿਆਂ ਤੱਕ ਉਹ ਦਾਤੇ ਪਾਸੋਂ ਪਦਾਰਥ ਮੰਗ ਕੇ ਆਪਣੀਆਂ ਲੋੜਾਂ ਨੂੰ ਪੂਰਾ ਕਰਦੇ ਨੇ ਅਤੇ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਬਿਨਾਂ ਕਿਸੇ ਲਾਲਚ ਦੇ ਸਾਰਿਆਂ ਨੂੰ ਦਾਤਾਂ ਦੇਈ ਜਾਂਦੇ ਨੇ। ਸੋ ਇਸ ਕਰਕੇ ਇਹ ਗੱਲ ਧਿਆਨ ਨਾਲ ਸੁਣ ਲਓ ਕਿ ਜੋ ਪਰਮਾਤਮਾ ਦੀ ਕਿਰਪਾ ਹੁੰਦੀ ਜੀਵਾਂ ਦੇ ਉੱਤੇ, ਜੋ ਬਖਸ਼ਿਸ਼ ਹੁੰਦੀ, ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ, ਵਾਹਿਗੁਰੂ ਦਾ ਜਿਹੜਾ ਕਰਮ ਹੈ ਨਾ, ਉਹਦੀ ਜੋ ਬਖਸ਼ਿਸ਼ ਹੈ, ਉਹ ਇੰਨਾ ਜ਼ਿਆਦਾ ਵੱਡਾ ਹੈ ਕਿ ਕਥਨ ਤੋਂ ਬਾਹਰ ਹੋਣ ਕਰਕੇ ਕਿਸੇ ਕੋਲੋਂ ਵੀ ਨਹੀਂ ਲਿਖਿਆ ਜਾਂਦਾ, ਨਾ ਜਾਣਿਆ ਜਾਂਦਾ, ਨਾ ਲਿਖਿਆ ਜਾਂਦਾ। ਵਾਹਿਗੁਰੂ ਦੀ ਬਖਸ਼ਿਸ਼ ਹੈ, ਨੀਕੀ ਕੀਰੀ ਮੈਂ ਕੱਲ ਰੱਖ ਹੈ। ਭਾਵੇਂ ਉਹਨਾਂ ਦੀ ਜੀ ਕਰੇ ਨਿੱਕੀ ਜਿਹੀ ਕੀੜੀ 'ਚ ਸ਼ਕਤੀ ਰੱਖ ਦੇਣ, ਲਸਕਰ ਕਰੇ। ਸੋ ਲੱਖਾਂ ਹੀ ਜਿਹੜੀਆਂ ਫੌਜਾਂ ਨੇ ਉਹਨਾਂ ਨੂੰ ਸਵਾਹ ਕਰ ਸਕਦੀ ਇੱਕ ਕੀੜੀ। ਇਸ ਕਰਕੇ ਮਹਾਰਾਜ ਫਰਮਾਉਂਦੇ ਨੇ ਕਿ ਪਰਮਾਤਮਾ ਖਿੰਨ ਮਹਿ ਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਜ। ਬੰਦਾ ਹੈ, ਕੋਈ ਵੀ ਹੈ, ਉਹ ਜੀਰੋ ਹੈ। ਮਹਾਰਾਜ ਕਹਿੰਦੇ ਨੇ ਪਰਮਾਤਮਾ ਨੇ ਭਰਨਾ ਹੈ ਖਾਲੀ ਨੂੰ। ਖਾਲੀ ਹੈ ਇਨਸਾਨ, ਕੋਈ ਵੀ ਚੀਜ਼ ਖਾਲੀ ਹੈ। ਖਾਲੀ ਸੀ ਬ੍ਰਹਿਮੰਡ ਸਾਰਾ। ਜਦੋਂ ਇੱਥੇ ਪੰਜ ਤੱਤ ਵੀ ਨਹੀਂ ਸਨ, ਤਦੋਂ ਪਰਮਾਤਮਾ ਦੇਵ ਨੇ ਦੇਖੋ ਪੰਜਾਂ ਤੱਤਾਂ ਨਾਲ ਉੱਤੇ ਅਸਮਾਨ, ਤਾਰੇ, ਥੱਲੇ ਧਰਤੀਆਂ ਭਰ ਦਿੱਤੇ। ਅੰਦਾਜ਼ਾ ਲਾਓ ਵੀ ਜੇ ਤਾਰੇ ਹੀ ਨਾ ਹੋਣ, ਉੱਤੇ ਅਸਮਾਨ ਨਾ ਨਜ਼ਰ ਆਵੇ, ਥੱਲੇ ਧਰਤੀਆਂ ਹੀ ਨਾ ਹੋਣ, ਇੱਥੇ ਕੁਛ ਵੀ ਨਾ ਹੋਵੇ, ਫਿਰ ਕੁਛ ਵੀ ਨਹੀਂ ਹੈ। ਪਰ ਇਸੇ ਪ੍ਰਕਾਰ ਮਨੁੱਖ ਜਦੋਂ ਜਨਮ ਲੈਂਦਾ ਤਾਂ ਉਹ ਕੁਛ ਵੀ ਨਹੀਂ ਹੁੰਦਾ। ਜਦ ਅਕਬਰ ਨੇ ਜਨਮ ਲਿਆ ਉਦੋਂ ਹੜ੍ਹ ਆਏ ਹੋਏ ਸੀ ਅਤੇ ਦਰੱਖਤ ਦੇ ਉੱਤੇ ਜਨਮ ਹੋਇਆ, ਪਰ ਬਣ ਗਿਆ ਰਾਜਾ। ਜਿਹਦੇ ਕੋਲ ਘਰ ਘਾਟ ਨਹੀਂ ਹੁੰਦਾ ਉਹਨੂੰ ਰਾਜਾ ਬਣਾ ਦਿੰਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਬੰਦੇ ਵਿੱਚ ਆਪੋ ਕੁਛ ਨਹੀਂ ਹੁੰਦਾ, ਸਭ ਉਹਦਾ ਕਰਮ ਹੈ ਬੰਦੇ 'ਤੇ, ਬਖਸ਼ਿਸ਼ ਹੈ। ਪਰ ਬੰਦਾ ਇਸ ਚੀਜ਼ ਨੂੰ ਨਹੀਂ ਸਮਝਦਾ ਕਿ ਮੇਰੇ ਉੱਤੇ ਉਹਦਾ ਕਰਮ ਹੋਇਆ, ਕਿਰਪਾ ਹੋਈ ਹੈ, ਬਖਸ਼ਿਸ਼ ਹੋਈ ਹੈ। ਬੰਦਾ ਆਪੇ ਨੂੰ ਭੁੱਲ ਜਾਂਦਾ, ਸਤਿਗੁਰੂ ਯਾਦ ਕਰਾਉਂਦੇ ਨੇ। ਰਾਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭ ਅਗਰ ਮੈਂ ਜਿਨਹੈ ਉਬਾਰਿਆ, ਬਾਰ ਬਵਸਥਾ ਤੁਝੈ ਪਿਆਰਾ ਦੂਧ, ਪਰ ਜੋਵਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਖ ਸੈਨ, ਮੁਖਾ ਪਿਆਉ ਬੈਠ ਕਉ ਦੈਨ, ਇਹ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਰਿਹੋ ਤਾਂ ਨਾਨਕ ਸੀਜੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਸੱਚ ਵਡਿਆਈ ਕੀਮ ਨਾ ਪਾਈ, ਕੁਦਰਤ ਕਰਮ ਨਾ ਕਹਿਣਾ ਜਾਈ। ਉਹਦੀ ਵਡਿਆਈ ਸੱਚੀ ਹੈ, ਉਹਦੀ ਕੀਮਤ ਨਹੀਂ ਪਾਈ ਜਾਂਦੀ। ਉਹਦੀ ਉਸ ਕੁਦਰਤੀ ਪਰਮਾਤਮਾ ਦਾ ਜਿਹੜਾ ਕਰਤੱਵ ਵੀ ਨਹੀਂ ਕਿਹਾ ਜਾ ਸਕਦਾ, ਉਹ ਦਾਤਾ ਹੈ ਕਿ ਅਦਾਤਾ ਹੈ। ਸਤਿਗੁਰੂ ਕਹਿੰਦੇ ਉਹ ਨਿਰੰਕਾਰ ਸਾਰਿਆਂ ਦਾ ਹੀ ਦਾਤਾ ਹੈ, ਵੱਡਾ ਹੈ ਕਿ ਛੋਟਾ ਹੈ। ਕਹਿੰਦੇ ਸਭ ਤੋਂ ਵੱਡਾ ਹੈ, ਵੱਡਾ ਦਾਤਾ ਉਹ ਨਿਰੰਕਾਰ ਜਿਹੜਾ ਹੈ ਨਾ, ਖਸਮ ਵੱਡਾ ਦਾਤਾਰ ਹੈ, ਜੋ ਇੱਛੇ ਸੋ ਫਲ ਪਾਏ। ਤੂੰ ਭੰਨਣ ਘੜਨ ਸਮਰੱਥ ਦਾਤਾਰ ਹੈ, ਤੁਧ ਅੱਗੇ ਮੰਨਣ ਨੂੰ ਹੱਥ ਜੋੜ, ਖਲੀ ਸਭ ਕੁ ਹੋਈ ਤੁਧ ਜੇਵੜ ਦਾਤਾਰ, ਮੈਂ ਕੋਈ ਨਦਰ ਨਾ ਆਵਈ, ਤੁਧ ਸਭ ਸਹਿ ਨੂੰ ਦਾਨ ਦਿੱਤਾ, ਖੰਡੀ ਬਰਪੰਡੀ ਪਾਤਾਲੀ ਪੁਰੀ ਸਭ ਲੋਈ। ਮਹਾਰਾਜ ਕਹਿੰਦੇ ਵੱਡਾ ਦਾਤਾ ਤਿਲ ਨਾ ਤਮਾਏ, ਨਾਨਕ ਮਿਲੀਐ ਸ਼ਬਦ ਕਮਾਏ। ਸ਼ਬਦ ਦੀ ਕਮਾਈ ਨਾਲ ਵੱਡਾ ਦਾਤਾ ਪ੍ਰਾਪਤ ਹੁੰਦਾ ਹੈ। ਜਿਉਂ ਜਿਉਂ ਸ਼ਬਦ ਦਾ ਅਭਿਆਸ ਹੁੰਦਾ ਹੈ, ਤਿਉਂ ਤਿਉਂ ਪ੍ਰਾਪਤੀ ਹੁੰਦੀ ਜੀਵ ਨੂੰ। ਅਸਲ ਵਿੱਚ ਪ੍ਰਾਪਤੀ ਜੀਵ ਨੂੰ ਇਸ ਕਰਕੇ ਨਹੀਂ ਛੇਤੀ ਹੁੰਦੀ, ਕਈ ਕਹਿੰਦੇ ਬੰਦੇ ਬਾਣੀ ਬਹੁਤ ਪੜ੍ਹਦੇ ਨੇ, ਉਹਨੂੰ ਪ੍ਰਾਪਤੀ ਨਹੀਂ ਹੋਈ, ਕਿਉਂਕਿ ਬੰਦੇ ਦਾ ਨਿਸ਼ਾਨਾ ਇੱਕ ਨਹੀਂ ਹੁੰਦਾ। ਜੇ ਸਿਰਫ ਇੱਕ ਪਰਮਾਤਮਾ ਦੇ ਨਿਸ਼ਾਨੇ ਨੂੰ ਰੱਖ ਕੇ ਪ੍ਰਾਪਤੀ ਲਈ ਬਾਣੀ ਪੜ੍ਹੀਏ ਤਾਂ ਪ੍ਰਾਪਤ ਹੋਵੇ ਪਰਮਾਤਮਾ, ਕਿਉਂਕਿ ਮਨੁੱਖ ਬਾਣੀ ਪੜ੍ਹਦਿਆਂ ਹੋਇਆਂ ਭਾਵੇਂ ਕਿੰਨਾ ਹੀ ਪਰਮਾਤਮਾ ਲਈ ਪਾਠ ਕਰੇ, ਦਰਸ਼ਨਾਂ ਦੀ ਦਾਤ ਮੰਗੇ, ਨਾਮ ਦੀ ਦਾਤ ਮੰਗੇ, ਪਰ ਫਿਰ ਵੀ ਮਨ 'ਚ ਖਿਆਲ ਆ ਜਾਂਦਾ ਕਿ ਉਹ ਕੰਮ ਸੀ, ਉਹ ਪੈਸੇ ਦੇਣੇ ਸੀ, ਉਹ ਲੈਣੇ ਸੀ, ਫਲਾਨਾ ਆਹ ਕੰਮ ਸੀ, ਉਹ ਜੇ ਹੋ ਜਾਂਦਾ ਚੰਗਾ ਸੀ। ਆਪਣੇ ਕੰਮਾਂ ਲਈ ਮਹਾਰਾਜ ਅੱਗੇ ਬੇਨਤੀ ਕਰੀ ਜਾਂਦਾ। ਉਹ ਫਿਰ ਜਿਹੜੀ ਪੜ੍ਹੀ ਹੋਈ ਬਾਣੀ ਹੈ, ਉਹ ਪਰਮਾਤਮਾ ਦੀ ਪ੍ਰਾਪਤੀ ਤਾਂ ਰਹਿ ਗਈ ਵਿੱਚ ਹੀ। ਮਹਾਰਾਜ ਕਹਿੰਦੇ ਪਹਿਲਾਂ ਫਿਰ ਤੂੰ ਆਹੀ ਕੰਮ ਕਰ ਭਾਈ, ਪਹਿਲਾਂ ਤੈਨੂੰ ਪੈਸੇ ਹੀ ਦਿੰਦੇ ਹਾਂ, ਪਹਿਲਾਂ ਤੇਰੇ ਕੰਮ ਸਵਾਰਦੇ ਹਾਂ, ਕਿਉਂਕਿ ਜੇ ਤੇਰੇ ਫੁਰਨੇ ਇੱਦਾਂ ਹੀ ਰਹਿੰਦੇ ਗਏ ਤਾਂ ਤੂੰ ਸਾਡੇ ਤੱਕ ਕਿਵੇਂ ਪਹੁੰਚੇਗਾ। ਇਸ ਕਰਕੇ ਪਹਿਲਾਂ ਫੁਰਨੇ ਹੀ ਪੂਰੇ ਕਰਦੇ ਨੇ ਸਿੱਖ ਦੇ। ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਇਹੀ ਕਿਹਾ ਸੀ ਕਿ ਪਹਿਲਾਂ ਅਸੀਂ ਸਿੱਖ ਦੇ ਫੁਰਨੇ ਹੀ ਪੂਰੇ ਕਰਦੇ ਹਾਂ ਸਾਰੇ। ਜਦੋਂ ਇਹ ਨਿਰਛਿਤ ਹੋ ਕੇ ਬੈਠ ਜਾਂਦਾ ਨਾ, ਕਈ ਜਨਮ ਲੰਘ ਜਾਂਦੇ ਨੇ ਨਿਰਛਿਤ ਹੋਣ ਨੂੰ, ਰੱਜੀ ਪੁੱਜੀ ਰੂਹ ਹੋ ਜਾਂਦਾ, ਕੋਈ ਤਮੰਨਾ ਨਹੀਂ ਹੈ। ਤਪੱਸਵੀ ਬਣਿਆ, ਭਗਤੀ ਕੀਤੀ ਬੰਦੇ ਨੇ, ਮਨ 'ਚ ਇੱਛਾ ਬਣੀ ਕਿ ਰਾਜਾ ਬਣਾ, ਰਾਣੀਆਂ ਹੋਣ, ਰਾਜ ਹੋਵੇ, ਉਹ ਬਣਿਆ ਰਾਜਾ। ਫਿਰ ਮਨ ਦਾ ਖਿਆਲ ਬਣਿਆ ਕਿ ਇਹਦੇ ਨਾਲੋਂ ਤਾਂ ਸਧਾਰਨ ਜਿਹਾ ਇੱਕ ਗ੍ਰਿਸਤੀ ਇਨਸਾਨ ਚੰਗਾ ਸੀ, ਮੈਂ ਐਵੇਂ ਜੰਜਾਲਾਂ ਨੂੰ ਫਸਿਆ। ਫਿਰ ਗ੍ਰਿਸਤੀ ਬਣ ਗਿਆ, ਅਗਲੇ ਜਨਮ 'ਚ ਸੇਵਾ ਭਗਤੀ ਕੀਤੀ, ਪਰ ਗ੍ਰਿਸਤ ਤੋਂ ਵੀ ਤੰਗ ਆ ਗਿਆ, ਬੱਚਿਆਂ ਨੇ ਪਰੇਸ਼ਾਨ ਕਰ ਦਿੱਤਾ, ਰਿਸ਼ਤੇਦਾਰਾਂ ਨੇ, ਲੋਕਾਂ ਨੇ, ਸੋਚਦਾ ਇਹਦੇ ਨਾਲ ਤਾਂ ਕਿਤੇ ਸਾਧੂ ਸੰਤ ਹੁੰਦਾ, ਕੁਟੀਆ ਪਾ ਕੇ ਇਕਾਂਤ ਬਹਿ ਕੇ ਭਗਤੀ ਕਰਦਾ। ਮਹਾਰਾਜ ਕਹਿੰਦੇ ਚੰਗਾ ਇਹ ਵੀ ਦੇਖ ਹੀ ਲੈ ਹੁਣ, ਫਿਰ ਇੱਕ ਜਨਮ ਉਹ ਦੇ ਦਿੰਦੇ ਨੇ। ਅਖੀਰ ਜਾ ਕੇ ਜਦੋਂ ਸਾਰੀਆਂ ਇੱਛਾਵਾਂ ਦੇ ਮੁਤਾਬਕ ਵਾਰ ਵਾਰ ਜਨਮ ਲਈ ਜਾਂਦਾ ਹੈ, ਤਾਂ ਇੱਕ ਜਨਮ ਫਿਰ ਐਸਾ ਵੀ ਆਉਂਦਾ ਜਦੋਂ ਰੱਜ ਕੇ ਕਹਿੰਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਮਹਾਰਾਜ ਮੈਨੂੰ ਨਹੀਂ ਕੁਛ ਚਾਹੀਦਾ। ਕਹਿੰਦੇ ਭਾਈ ਅਸੀਂ ਤਾਂ ਤੈਨੂੰ ਨਹੀਂ ਦਿੱਤਾ ਹੈ, ਇਹ ਤਾਂ ਤੂੰ ਆਪਣੀ ਇੱਛਾ ਨਾਲ ਸਾਡੇ ਕੋਲ ਮੰਗਿਆ, ਤੂੰ ਕਮਾਈ ਕੀਤੀ ਸੀ, ਤੂੰ ਮੰਗ ਮੰਗੀ, ਤੂੰ ਇੱਛਾ ਕੀਤੀ, ਅਸੀਂ ਤਾਂ ਇੱਛਾ ਪੂਰਕਾਂ, ਤੇਰੀ ਇੱਛਾ ਪੂਰੀ ਕਰ ਦਿੱਤੀ, ਸਾਨੂੰ ਤਾਂ ਨਹੀਂ ਕੋਈ ਇਹ ਸੀ ਕਿ ਅਸੀਂ ਤੈਨੂੰ ਆਹ ਦੇਣਾ ਹੈ, ਤਾਂ ਤੇਰੀ ਆਪਣੀ ਮੰਗ ਸੀ। ਨਾ ਮੰਗ, ਨਿਰਮੰਗ ਹੋ ਜਾ, ਨਿਰਛਿਤ ਹੋ ਜਾ, ਜਾਂ ਤਾਂ ਤੂੰ ਮਹਾਰਾਜ ਕਹਿੰਦੇ ਮੇਰੇ 'ਤੇ ਛੱਡ ਦੇ, ਕਿ ਸਤਿਗੁਰੂ ਜੋ ਤੁਸੀਂ ਦਿਓਗੇ ਅਸੀਂ ਉਹੀ ਲੈ ਲਾਂਗੇ। ਕਹਿੰਦੇ ਮੈਂ ਤਾਂ ਠੀਕ ਹੀ ਚਲਾ ਰਿਹਾ ਹੁੰਦਾ, ਪਰ ਤੇਰੀਆਂ ਇੱਛਾਵਾਂ ਬਹੁਤੀਆਂ ਖੜੀਆਂ ਹੋ ਜਾਂਦੀਆਂ ਲੋਕਾਂ ਨੂੰ ਦੇਖ ਦੇਖ ਕੇ, ਇਹਨਾਂ ਲੋਕਾਂ ਦੇ ਮਗਰ ਨਾ ਲੱਗ, ਮੈਂ ਵੀ ਲੋਕਾਂ ਵਾਂਗੂ ਬਹੁਤ ਕੁਛ ਕਰਨਾ, ਬਣਾਉਣਾ, ਆਹ ਕਰਨਾ, ਉਹ ਕਰਨਾ, ਇੱਕ ਪਾਸੇ ਮਾਇਆਵੀ ਬਿਰਤੀ ਆ, ਇੱਕ ਪਾਸੇ ਮੇਰੀ ਪ੍ਰਾਪਤੀ ਚਾਹੁੰਦਾ। ਜੇ ਮੇਰੀ ਪ੍ਰਾਪਤੀ ਚਾਹੁੰਦਾ ਤਾਂ ਮਾਇਆਵੀ ਬਿਰਤੀ ਦਾ ਤਿਆਗ ਕਰ। ਸੁਤੇ ਸਿੱਧ ਜੋ ਮਾਇਆ ਹੈ, ਸੁਤੇ ਸਿੱਧ ਪਿਛਲੇ ਜਨਮਾਂ ਦੀ ਕਈ ਵਾਰ ਦਾਨ ਕੀਤੀ ਹੋਈ ਕਰੋੜਾਂ ਅਰਬਾਂ ਵੀ ਮਿਲ ਸਕਦੀ ਹੈ। ਸੁਤੇ ਸਿੱਧ ਦੋ ਰੋਟੀਆਂ ਵੀ ਮਿਲ ਸਕਦੀਆਂ ਨੇ, ਕੋਈ ਪਤਾ ਨਹੀਂ ਪਰਾਲਬਧ ਕੀ ਲਿਖੀ ਹੋਈ ਮੱਥੇ ਤੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੱਡਾ ਦਾਤਾ, ਉਹ ਬਹੁਤਾ ਵੱਡਾ ਦਾਤਾ ਹੈ। ਰੋਜ਼ੀ ਹੀ ਰਾਜ ਬਿਲੋਕਤ, ਰਾਜਕ ਰੋਖ ਰੂਹਾਨ ਕੀ ਰੋਜ਼ੀ ਨਾ ਟਾਰੈ। ਭਾਵੇਂ ਕੋਈ ਕਿੱਡਾ ਹੀ ਔਗਣ ਕਰੇ ਪਰ ਉਹਦੀ ਰੋਜ਼ੀ ਨੂੰ ਪਰਮਾਤਮਾ ਟਾਲਦੇ ਨਹੀਂ ਹਨ। ਸੋ ਇਸ ਕਰਕੇ ਮੂਸੇ ਪੈਗੰਬਰ ਨੇ ਕਿਹਾ ਸੀ ਕਿ ਦੁਨੀਆਂ ਨੂੰ ਰੋਜ਼ੀ ਰੋਟੀ ਦੇਣ ਦਾ ਕੰਮ ਮੇਰੇ ਤੇ ਛੱਡ ਦਿਓ। ਮਹਾਰਾਜ ਕਹਿੰਦੇ ਤੇ ਇੱਥੋਂ ਦੇ ਨਹੀਂ ਹੋਣੀ ਰੋਜ਼ੀ ਰੋਟੀ। ਕਹਿੰਦਾ ਨਹੀਂ, ਮੈਂ ਸਭ ਨੂੰ ਦਿਆਂਗਾ। ਸੋ ਉਸ ਵਕਤ ਦੇਖਿਆ ਕੋਈ ਬੰਦਾ ਬਹੁਤ ਮਾੜਾ ਕੰਮ ਕਰ ਰਿਹਾ, ਉਹਨੂੰ ਰੋਟੀ ਨਹੀਂ ਦਿੱਤੀ ਗੁੱਸੇ ਚ ਆ ਕੇ। ਸ਼ਾਮ ਨੂੰ ਪਰਮਾਤਮਾ ਨੇ ਪੁੱਛਿਆ, ਅੱਜ ਰੋਟੀ ਦਿੱਤੀ ਸਭ ਨੂੰ? ਕਹਿੰਦੇ ਹਾਂ ਜੀ, ਸਾਰਿਆਂ ਨੂੰ ਰੋਜ਼ੀ ਰੋਟੀ ਦੇਤੀ, ਸਭ ਨੂੰ ਦੇਤੀ। ਕਹਿੰਦੇ ਇੱਕ ਬੰਦਾ ਕਿਉਂ ਛੱਡਿਆ? ਕਹਿੰਦੇ ਮਹਾਰਾਜ, ਮੈਂ ਇਹੋ ਜਿਹਾ ਪਾਪੀ ਨਹੀਂ ਦੇਖਿਆ ਕੋਈ, ਬਹੁਤ ਮਾੜਾ ਕੰਮ ਕਰ ਰਿਹਾ ਸੀ, ਇਸ ਕਰਕੇ ਛੱਡ ਦਿੱਤਾ। ਪਰਮਾਤਮਾ ਹੱਸ ਕੇ ਕਹਿੰਦੇ, ਤੇਰੇ ਵੱਸ ਦੀ ਗੱਲ ਨਹੀਂ ਹੈ, ਮੈਂ ਔਗਣ ਨਹੀਂ ਦੇਖਦਾ, ਮੈਂ ਰਿਜਕ ਦਿੰਦਾ। ਮੇਰਾ ਕੰਮ ਰਿਜਕ ਦੇਣਾ ਹੈ, ਔਗਣ ਦੇਖਣਾ ਨਹੀਂ ਹੈ। ਗੁਣ ਔਗਣ ਸਭ ਵਿਖੇ, ਇਨ ਬਿਨ ਜੰਤ ਨ ਕੋਏ। ਮ੍ਰਿਦ ਸੁਗੰਧ ਸੁੰਦਰ ਅਮਰ, ਪਰ ਕੰਟਕ ਪੀ ਹੋਏ। ਹੁਣ ਕਹਿੰਦੇ ਨੇ ਬੜਾ ਸੁੰਦਰ ਹੁੰਦਾ ਹੈ ਫੁੱਲ, ਸੁਗੰਧੀ ਵੀ ਦਿੰਦਾ, ਸੋਹਣਾ ਵੀ ਹੁੰਦਾ, ਕੋਮਲ ਵੀ ਹੁੰਦਾ, ਪਰ ਕੰਟਕ ਪੀ ਹੋਏ। ਕਹਿੰਦੇ ਫੁੱਲ ਨੂੰ ਵੀ ਕੰਡੇ ਹੁੰਦੇ ਨੇ। ਕੁਦਰਤ ਦਾ ਕਾਨੂੰਨ ਹੈ, ਜਿੱਥੇ ਗੁਣ ਨੇ ਉੱਥੇ ਔਗਣ ਜ਼ਰੂਰ ਹੁੰਦੇ ਨੇ। ਦਸਵੇਂ ਪਾਤਸ਼ਾਹ ਨੇ ਐਸਾ ਵਚਨ ਕੀਤਾ ਹੈ। ਮਹਾਰਾਜ ਕਹਿੰਦੇ ਦੁਨੀਆਂ ਦੇ ਅੰਦਰ ਕਿਤਨਾ ਵੀ ਬੰਦਾ ਗੁਣਵਾਨ ਹੋਵੇ, ਔਗਣ ਜ਼ਰੂਰ ਹੁੰਦਾ, ਕੋਈ ਨਾ ਕੋਈ ਔਗਣ ਆ ਜਾਂਦਾ ਵਿੱਚ। ਜੇ ਉਹਦੇ 'ਚ 100% ਹੀ ਗੁਣ ਹੋਣ ਤਾਂ ਫਿਰ ਉਹ ਪਰਮਾਤਮਾ ਹੈ, ਉਹ ਇਨਸਾਨ। ਇਸ ਕਰਕੇ ਇੱਕ ਔਗਣ, ਦੋ ਔਗਣ, 99 ਗੁਣ ਹੋਣਗੇ ਕਈ ਬੰਦਿਆਂ 'ਚ, ਬਹੁਤ ਅੱਛਾ ਬੰਦਾ ਪਰ ਗੁੱਸਾ ਐਸਾ ਭੈੜਾ ਕਿ ਸਾਰੇ 'ਤੇ ਹੀ ਪਾਣੀ ਪਾ ਦਿੰਦਾ। ਇਸ ਕਰਕੇ ਔਗਣ ਨੇ ਜੀਵ ਦੇ ਅੰਦਰ, ਮਹਾਰਾਜ ਕਹਿੰਦੇ ਔਗਣ ਨਹੀਂ ਮੈਂ ਦੇਖਦਾ, ਰੋਟੀ ਸਾਰਿਆਂ ਨੂੰ ਦੇਣੀ। ਵੱਡਾ ਦਾਤਾ ਤਾਂਹੀਓ ਹੈ ਮੂਸਾ ਪੈਗੰਬਰ, ਜੇ ਕਿਤੇ ਸਾਰਿਆਂ ਨੂੰ ਰੋਟੀ ਦੇ ਦਿੰਦਾ ਫਿਰ ਉਹ ਵੱਡੇ ਦਾਤੇ ਦੀ ਗਿਣਤੀ 'ਚ ਆ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਵੱਡਾ ਦਾਤਾ, ਜਿਹਦੇ ਕੋਲੋਂ ਸਾਰੇ ਹੀ ਮੰਗਦੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ ਦੇਵੀ ਦੇਵਤਾ ਸਭ ਕੋਈ ਮੰਗ ਕੇ ਉਹਦੇ ਤੋਂ ਫਿਰ ਅੱਗੇ ਵੰਡ ਕੇ ਫਿਰ ਆਪਣੇ ਆਪ ਨੂੰ ਦਾਤਾ ਕਹਾਉਂਦੇ ਨੇ। ਨਾਲੇ ਅਕਾਲ ਪੁਰਖ ਸਤਿਗੁਰੂ ਮਹਾਰਾਜ ਗੁਰਮਤਿ ਦੇ ਕਾਨੂੰਨ ਨੇ ਕਿ ਅੰਨ ਦਾ ਅਧਿਕਾਰੀ ਸਭ ਕੋਈ, ਅੰਨ ਦੇਣ ਲੱਗਿਆਂ ਕਿਸੇ ਦਾ ਉਗਣ ਨਾ ਦੇਖੇ, ਕਿਉਂਕਿ ਰੋਟੀ ਦੇਣੀ, ਰੋਟੀ ਬਿਨਾਂ ਉਹਦੀ ਸਰੀਰ ਨੇ ਕੰਮ ਨਹੀਂ ਕਰਨਾ। ਉਹ ਬਿਠਾ ਕੇ ਸਮਝਾ ਕੇ ਔਗਣ ਦੂਰ ਕਰਨਾ ਵੱਖਰੀ ਗੱਲ ਹੈ, ਇਸ ਕਰਕੇ ਉਹ ਵੱਡਾ ਦਾਤਾ ਹੈ। ਫਿਰ ਕਹਿਣ ਲੱਗੇ ਸਿੱਧ ਵੀ ਜਿਵੇਂ ਸੰਸਾਰੀ ਦਾਤੇ ਦਾਤਾਂ ਦਿੰਦਿਆਂ ਦਿੰਦਿਆਂ ਕਈ ਵਾਰ ਗੁੱਸੇ 'ਚ ਹੋ ਜਾਂਦੇ ਨੇ, ਪਰਮੇਸ਼ਰ ਵੀ ਤਮੋ ਗੁਣੀ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤਿਲ ਨਾ ਤਮਾਏ, ਉਹਦੇ ਵਿੱਚ ਤਿਲ ਜਿੰਨਾ ਵੀ ਰੰਚਕ ਮਾਤਰ ਵੀ ਤਮੋ ਗੁਣ ਤੋਂ ਭਾਵ ਗੁੱਸਾ ਨਹੀਂ ਆਉਂਦਾ। ਆਪੇ ਮਾਰ ਜੀਵਾਲੇ ਆਪੇ, ਤਿਸ ਨੂੰ ਤਿਲ ਨਾ ਤਮਾਈ, ਵੱਡਾ ਦਾਤਾ ਤਿਲ ਨਾ ਤਮਾਏ। ਮਹਾਰਾਜ ਕਹਿੰਦੇ ਜਨ ਨਾਨਕ ਵਡਿਆਈ ਆਖਿਆ ਹਰ ਕਰਤੇ ਕਿ ਜਿਸ ਨੂੰ ਤਿਲ ਨਾ ਤਮਾਏ, ਹਰ ਜੀਓ ਦਾਤਾ ਅਗਮ ਅਥਾਹਾ, ਉਸ ਤਿਲ ਨਾ ਤਮਾਏ ਵੇ ਪ੍ਰਵਾਹ। ਫਿਰ ਕਹਿਣ ਲੱਗੇ ਜੋ ਸੰਸਾਰੀ ਦਾਤੇ ਨੇ ਉਹ ਅਗਿਆਨੀ ਹੁੰਦੇ ਨੇ, ਪਰਮੇਸ਼ਰ ਵੀ ਉਸੇ ਤਰ੍ਹਾਂ ਹੀ ਹੋਵੇਗਾ। ਤਾਂ ਮਹਾਰਾਜ ਨੇ ਫਰਮਾਇਆ ਤਿਲ ਨਾ ਤਮਾਏ ਸਿੱਧੋ, ਉਹਦੇ ਵਿੱਚ ਤਿਲ ਮਾਤਰ ਵੀ ਤਮਾਏ ਤੋਂ ਭਾਵ ਅਗਿਆਨ ਰੂਪ ਤਮ ਆਏ ਹਨੇਰਾ ਨਹੀਂ ਹੈ। ਸੰਸਾਰੀ ਦਾਤੇ ਜਦ ਦਾਨ ਦਿੰਦੇ ਹਨ ਤਾਂ ਕੋਈ ਨਾ ਕੋਈ ਖੁਆਹਿਸ਼ ਰੱਖਦੇ ਨੇ ਕਿ ਮੈਨੂੰ ਇਹਦੇ ਬਦਲੇ ਵਿੱਚ ਆਹ ਮਿਲੇ। ਪਰਮੇਸ਼ਰ ਦੇ ਮਨ 'ਚ ਤਾਂ ਕੋਈ ਖੁਆਹਿਸ਼ ਹੁੰਦੀ ਹੋਵੇਗੀ, ਮੇਰੀ ਵਡਿਆਈ ਹੋਵੇ ਜਾਂ ਕੋਈ ਹੋਰ। ਮਹਾਰਾਜ ਕਹਿਣ ਲੱਗੇ ਉਹਨੂੰ ਤਿਲ ਮਾਤਰ ਵੀ ਤਮਾਏ ਹੁੰਦੀ ਖਾਹਿਸ਼ ਨਹੀਂ ਹੈ, ਉਹ ਤਾਂ ਸਗੋਂ ਸਭ ਦੀਆਂ ਮੁਰਾਦਾਂ ਪੂਰੀਆਂ ਕਰਦਾ ਹੈ। ਜਿਹੜੇ ਦਾਤੇ ਸੰਸਾਰ ਦੇ ਅੰਦਰ ਆਪਣੇ ਆਪ ਨੂੰ ਕਹਾਉਂਦੇ ਨੇ ਸੂਰਜ ਪ੍ਰਕਾਸ਼ ਵਿੱਚ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਆਵੇਗੀ। ਇੱਕ ਉਹ ਦਾਤੇ ਨੇ ਦੁਨੀਆਂ ਦੇ ਅੰਦਰ ਜਿਹੜੇ ਤਾਮਸੀ ਨੇ ਗੁੱਸੇ ਚ ਆ ਕੇ ਰੁਪਈਆ ਮਾਰਿਆ ਵਗਾ ਕੇ ਮੱਥੇ ਮੰਗਤੇ, ਚੱਲ ਤੁਰਦਾ ਲਾਗੇ ਤੂੰ ਰੋਟੀ ਵਗਾ ਕੇ ਮਾਰਨੀ, ਫੜ ਗਾਲੀ ਪਿਆ ਹੋਇਆ, ਉਹ ਦਾਨ ਨਹੀਂ ਮੰਨਿਆ ਜਾਂਦਾ। ਇੱਕ ਰਜੋਗੁਣੀ ਦਾਤੇ ਨੇ ਜਿਹੜੇ ਵਡਿਆਈ ਲਈ ਬਹੁਤ ਖਲਾਰਾ ਪਾ ਦਿੰਦੇ ਲੋਕਾਂ ਚ, ਜਿਵੇਂ ਤੁਰੀ ਜਾਂਦੀ ਸੰਗਤ ਨਗਰ ਕੀਰਤਨਾਂ ਦੇ ਵਿੱਚ ਕਸੋਰੇ ਦੂਨੇ ਪੱਤੇ ਖਿਲਾਰ ਦਿੱਤੇ ਦੂਰ ਤੱਕ ਆਪਦੇ ਘਰ ਦੇ ਮੂਹਰੇ, ਅਫੇ ਅਖਬਾਰ ਚ ਦੇਣਾ ਫਲਾਨੇ ਨੇ ਇੰਨੀ ਕੀਤੇ ਆਹ ਕੀਤੇ, ਉਹ ਰਾਜਸੀ ਹੈ। ਇੱਕ ਸਤੋਗੁਣੀ ਪੁਰਸ਼ ਨੇ ਜਿਹੜੇ ਸੁਭਾਵਕ ਦਾਨ ਦਿੰਦੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ, ਜਿਹਦਾ ਦਾਨ ਦੇਖ ਜਾਂਦਾ ਉਹਦਾ ਪੁੰਨ ਤਾਂ ਸਾਹਮਣੇ ਹੀ ਹੈ, ਉਹਦੀ ਵਡਿਆਈ ਹੋ ਗਈ। ਪਰ ਜਿਹਦਾ ਦਾਨ ਗੁਪਤ ਰੂਪ ਵਿੱਚ ਹੈ, ਸ਼ਾਂਤ ਕੀ ਦਾਨ ਹੈ, ਉਹਦੇ ਬਦਲੇ ਕੋਈ ਇੱਛਾ ਵੀ ਨਹੀਂ ਕੀਤੀ, ਵੰਡ ਛਕੋ ਵਿੱਚ ਚੱਲਿਆ ਹੈ, ਉਹ ਹੈ ਸਭ ਤੋਂ ਸ਼੍ਰੋਮਣੀ। ਹੁਣ ਜਿਹੜੇ ਦਾਤੇ ਲੋਕ ਹੁੰਦੇ ਨੇ ਉਹਨਾਂ ਦੇ ਦਰਵਾਜ਼ਿਆਂ 'ਚ ਜਾ ਕੇ ਜਿਵੇਂ ਹਰ ਇੱਕ ਸਵਾਲੀ ਲੋਕ ਆਪਣੀ ਲੋੜ ਅਨੁਸਾਰ ਚੀਜ਼ਾਂ ਮੰਗ ਕੇ ਕੁਛ ਵੀ ਮੁਰਾਦ ਆਪਣੀ ਹਾਸਲ ਕਰਦੇ ਨੇ, ਉਹ ਪਰਮੇਸ਼ਰ ਦਾਤੇ ਪਾਸੋਂ ਵੀ ਕੋਈ ਸਵਾਲ ਪੁਰਸ਼ ਕਰਕੇ ਮੰਗਦੇ ਹੋਣੇ ਵੀ ਆਹ ਦਿਓ ਆਹ ਦਿਓ। ਮਹਾਰਾਜ ਕਹਿੰਦੇ ਕੇਤੇ ਮੰਗ ਹੈ ਜੋਧ ਅਪਾਰ, ਕਹਿਣ ਲੱਗੇ ਕਿਤੇ ਇੱਕ ਮੰਗ ਬੇਅੰਤ ਰੂਪ ਪਰਮਾਤਮਾ ਪਾਸੋਂ, ਕਿਤਨੇ ਹੀ ਜੰਗ ਕਰਨ ਵਾਲੇ ਪੁਰਸ਼ ਬੇਅੰਤ ਯੋਧੇ ਸੂਰਮਗਤੀ ਮੰਗਦੇ ਨੇ, ਦੇਹੇ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੁਨ ਤਰੋਂ, ਹੇ ਰਬ ਹੇ ਸਸ ਹੇ ਕਰੁਣਾ ਨਿਦ, ਮੇਰੀ ਅਬੈ ਬੇਨਤੀ ਸੁਣ ਲਈ ਜੈ, ਔਰ ਨਾ ਮੰਗਤ ਹੋ ਤੁਮ ਤੇ ਕਚਾਤ ਹੋ ਚਿਤ ਮੈਂ ਸੋਈ ਕੀ ਜੈ। ਇਹ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਆਉਂ ਪਰਮਾਤਮਾ ਤੋਂ ਮੰਗਣਾ, ਜੰਗ ਲਈ ਮੰਗਦੇ ਨੇ। ਸ਼ੁਰੂ ਤੋਂ ਲੈ ਕੇ ਜਦ ਵੀ ਜੰਗ ਹੋਇਆ ਪਹਿਲਾਂ ਪਰਮਾਤਮਾ ਦੀ ਆਰਾਧਨਾ ਕਰਦੇ ਨੇ। ਜਦ ਰਾਮਚੰਦਰ ਜੀ ਨੇ ਲੰਕਾ 'ਤੇ ਚੜ੍ਹਾਈ ਕਰਨੀ ਸੀ ਪਹਿਲਾਂ ਬੈਠ ਕੇ ਸ਼ਸਤਰਾਂ ਦੀ ਸਾਰੇ ਇਸ਼ਨਾਨ ਕਰਾ ਕੇ ਸ਼ਸਤਰ ਸਜਾ ਕੇ ਉਹਨਾਂ 'ਤੇ ਫੁੱਲਾਂ ਦੀ ਮਾਲਾ ਪਾ ਕੇ ਫਿਰ ਪਰਮਾਤਮਾ ਦਾ ਆਰਾਧਨ ਕੀਤਾ। ਫਿਰ ਪਰਮਾਤਮਾ ਦੀ ਜੋ ਸ਼ਕਤੀ ਹੈ, ਮਹਾਂਸ਼ਕਤੀ ਅਕਾਲ ਸ਼ਕਤੀ ਦੀ ਆਰਾਧਨਾ ਕੀਤੀ, ਜੋ ਜੰਗ ਦੀ ਦੇਵੀ ਚੰਡਿਕਾ ਹੈ ਉਹਦੀ ਆਰਾਧਨਾ ਕੀਤੀ ਕਿ ਤੁਸੀਂ ਮੈਨੂੰ ਵਰ ਦਿਓ ਅਸੀਂ ਜਿੱਤ ਸਕੀਏ। ਸੋ ਇਸ ਤਰੀਕੇ ਨਾਲ ਕੇਤੇ ਮੰਗੇ ਜੋਧ ਅਪਾਰ, ਪਾਰਾਵਾਰ ਤੋਂ ਰਹਿਤ ਬਹੁਤ ਜ਼ਿਆਦਾ ਯੋਧੇ ਮੰਗਦੇ ਨੇ ਪਰਮਾਤਮਾ ਤੋਂ। ਸੋ ਕਿਤਨੇ ਹੀ ਪੁਰਸ਼ ਯੋਧ ਨਾਮ ਜੋਧਣੀਆਂ ਭਾਵ ਸੇਵਾ ਟਹਿਲ ਜਪ ਤਪ ਰੂਪ ਜੋਧੜੀ ਮੰਗਦੇ ਨੇ, ਉਹਨਾਂ ਨੂੰ ਪਰਮਾਤਮਾ ਉਹੀ ਦੇਈ ਜਾਂਦਾ। ਕਿੰਨੇ ਹੀ ਗੁਰਸਿੱਖੀ ਦੇ ਪਿਆਰ ਵਾਲੇ ਗੁਰਮੁਖ ਬੰਦੇ ਜਿਹੜੇ ਨੇ ਕਾਮ ਕਰੋ ਲੋਭ ਮੋਹੰਕਾਰ ਯੋਧਿਆਂ ਦਾ ਨਾਸ਼ ਕਰਨਾ ਮੰਗਦੇ ਨੇ ਵੀ ਮਹਾਰਾਜ ਮੇਰੀ ਜੰਗ ਚੱਲ ਰਹੀ ਉਹਨਾਂ ਦੇ ਨਾਲ, ਕਾਮ ਕਰੋ ਲੋਭ ਮੋਹੰਕਾਰ ਇਹਨਾਂ ਦੇ ਵੀ ਆਕਾਰ ਨੇ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਇੱਕ ਵਾਰੀ ਮੇਰੇ ਅੱਗੇ ਇਹ ਪੰਜੇ ਖੜ ਗਏ ਆ ਕੇ, ਉਹ ਡੇਡੇ ਆਕਾਰ ਨੇ ਇਹਨਾਂ ਦੈਂਤਾਂ ਵਰਗੇ, ਕਹਿੰਦੇ ਤੁਸੀਂ ਕੌਣ ਹੋ? ਕਹਿੰਦੇ ਅਸੀਂ ਕਾਮ ਕਰੋ ਲੋਭ ਮੋਹੰਕਾਰ, ਕਹਿੰਦੇ ਬੜੇ ਭਿਆਨਕ ਸ਼ਕਲਾਂ ਇਹਨਾਂ ਦੀਆਂ। ਕਹਿੰਦੇ ਤੁਸੀਂ ਮੇਰੇ ਕੋਲ ਕੀ ਲੈਣ ਆਏ ਹੋ? ਕਹਿੰਦੇ ਅਸੀਂ ਤਾਂ ਤੁਹਾਡੇ ਦਰਸ਼ਨ ਹੀ ਕਰਨ ਆਏ, ਤੁਸੀਂ ਬ੍ਰਹਮ ਗਿਆਨੀ ਹੋ। ਕਹਿਣ ਲੱਗੇ ਤੁਸੀਂ ਪਰੇਸ਼ਾਨ ਬਹੁਤ ਕਰਦੇ ਹੋ ਹਰ ਇੱਕ ਜਗਿਆਸੂ ਨੂੰ, ਲੋਕਾਂ ਨੂੰ। ਕਹਿੰਦੇ ਜੀ ਸਾਨੂੰ ਪਰਮਾਤਮਾ ਦਾ ਹੁਕਮ ਹੈ ਕਿ ਮੇਰੇ ਤੱਕ ਆਉਣ ਤੋਂ ਪਹਿਲਾਂ ਤੁਸੀਂ ਪੰਜਾਂ ਨੇ ਪਰਖਣਾ ਹੈ, ਜਿਹੜਾ ਤੁਹਾਨੂੰ ਪੰਜਾਂ ਨੂੰ ਢਾ ਲਊਗਾ ਉਹੀ ਮੇਰੇ ਤੱਕ ਆਊਗਾ। ਸੋ ਇਸ ਕਰਕੇ ਇਹਨਾਂ ਪੰਜਾਂ ਯੋਧਿਆਂ ਦੇ ਨਾਲ ਜੰਗ ਕਰਨਾ ਪੈਂਦਾ ਪਹਿਲਾਂ। ਜੇ ਕੋਈ ਮੰਗੇ ਕਿ ਮਹਾਰਾਜ ਮੈਨੂੰ ਸ਼ਕਤੀ ਦਿਓ, ਇਹ ਕਾਮ ਕਰੋ ਲੋਭ ਮੋਹੰਕਾਰ ਤੋਂ ਬਚਾਓ, ਕਾਮ ਕਰੋ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ, ਇਹ ਭੀਤਰ ਤੇ ਇਨਕੋ ਡਾਰੋ ਆਪਨ ਨਿਕਟ ਬੁਲਾਵੋ। ਮਹਾਰਾਜ ਕਹਿੰਦੇ ਹਰ ਜਨ ਮੰਗਲ ਗਾਵੋ, ਵਾਹਿਗੁਰੂ ਵਾਹਿਗੁਰੂ ਕਰੋ, ਤੇਰੇ ਤੋਂ ਨਹੀਂ ਜਿੱਤੇ ਜਾਣੇ, ਆਪਾਂ ਨਹੀਂ ਜਿੱਤ ਸਕਦੇ, ਆਸਰਾ ਵਾਹਿਗੁਰੂ ਦਾ। ਜਿਹਨੇ ਵਾਹਿਗੁਰੂ ਦਾ ਆਸਰਾ ਲਿਆ ਉਹਨੇ ਜਿੱਤ ਲਏ ਨੇ। ਚਾਰ ਬਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਣੇ ਪੰਚੋ ਹੀ ਉਮੇ ਚਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਜ਼ਾਰੇ ਸੋ ਪੂਰਾ ਇਹ ਕਲੀ ਰੇ, ਵੱਡੀ ਕੌਮ ਵਸ ਭਾਗ ਹੈ ਨਾਹੀ ਮੁਹਕਮ ਫੌਜ ਹਠਲੀ ਰੇ। ਇਸ ਕਰਕੇ ਯੋਧੇ ਮੰਗਦੇ ਨੇ ਉਹ ਯੋਧਿਆਂ ਨੂੰ ਦਿੰਦਾ, ਔਰ ਫਿਰ ਹੋਰ ਕੌਣ ਮੰਗਦਾ ਹੈ? ਕੇਤਿਆ ਗਣਤ ਨਹੀਂ ਵਿਚਾਰ, ਕਈ ਉਹਦੇ ਦਰ ਤੋਂ ਗਣਤ ਕਰਨਾ ਮੰਗਦੇ ਨੇ, ਵਿਚਾਰ ਕਰਨਾ ਮੰਗਦੇ ਨੇ, ਉਹਨਾਂ ਦੀ ਗਿਣਤੀ ਕੋਈ ਨਹੀਂ, ਕਿੰਨੇ ਕੁ ਵਿਚਾਰ ਕਰਨਾ ਮੰਗਦੇ ਨੇ, ਵਿਚਾਰ ਕਰਨ ਦੀ ਦਾਤ ਦਿੰਦਾ ਉਹਨਾਂ ਨੂੰ। ਗਣਤ ਜੋਤਿਸ਼ ਨੂੰ ਵੀ ਕਹਿੰਦੇ ਨੇ, ਗਣਤ ਹਿਸਾਬ ਕਿਤਾਬ ਨੂੰ ਵੀ ਕਹਿੰਦੇ ਨੇ ਕਿ ਮੈਂ ਬਹੁਤ ਮੇਰਾ ਦਿਮਾਗ ਹੋਵੇ, ਆਹ ਸਾਰਾ ਕੁਝ ਅੱਜ ਕੱਲ੍ਹ ਗਣਤ ਹੀ ਤਾਂ ਹੈ। ਮੈਥ ਮੰਗਦੇ ਨੇ, ਮੈਥ ਦੀ ਪੜ੍ਹਾਈ ਆ ਜਾਵੇ ਮੈਨੂੰ, ਵੱਡਾ ਇੰਜੀਨੀਅਰ ਬਣ ਜਾਵਾਂ ਮੈਂ, ਜਿਵੇਂ ਵਿਸ਼ਵਕਰਮਾ ਵਰਗਿਆਂ ਨੇ ਮੰਗਿਆ, ਉਹ ਵੀ ਮੰਗਦੇ ਨੇ। ਕਈ ਐਸੇ ਵੀ ਲੋਕ ਨੇ ਵਿਚਾਰ ਨੂੰ ਨਹੀਂ ਮੰਗਦੇ, ਉਹਨਾਂ ਦੀ ਵੀ ਕੁਝ ਗਿਣਤੀ ਨਹੀਂ, ਪਰਮਾਤਮਾ ਉਹਨਾਂ ਨੂੰ ਵੀ ਅਵਿਚਾਰ ਹੀ ਦਿੰਦਾ। ਕੇਤਿਆਂ ਗਣਤਨ ਹੀ ਵਿਚਾਰ, ਕਈ ਪੁਰਸ਼ ਜਿਹੜੇ ਗਿਣਤੀ ਦਾ ਵਿਚਾਰ ਮੰਗਦੇ ਹੀ ਰਹਿੰਦੇ ਨੇ ਪਰਮਾਤਮਾ ਪਾਸ, ਉਹਨਾਂ ਨੂੰ ਪਰਮਾਤਮਾ ਉਹੀ ਜੀ ਵਿਚਾਰ ਨਾ, ਕੇਤਿਆ ਗਣਤ ਨਹੀਂ ਵਿਚਾਰ। ਸੋ ਇਸ ਕਰਕੇ ਮੰਗਣ ਵਾਲਿਆਂ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਕੇਤੇ ਖਪ ਟੁੱਟ ਹੈ ਵੇਕਾਰ, ਕਿੰਨੇ ਜੀਵ ਨੇ ਜਿਹੜੇ ਵਿਸ਼ੇ ਵਿਕਾਰਾਂ ਨੂੰ ਮੰਗਦੇ ਤੇ ਇਹਨਾਂ ਦੇ ਵਿੱਚ ਹੀ ਖਪ ਕੇ ਟੁੱਟ ਟੁੱਟ ਕੇ ਮਰ ਜਾਂਦੇ ਨੇ ਵਿਕਾਰਾਂ ਦੇ ਵਿੱਚ, ਉਹ ਵਿਕਾਰਾਂ ਵਿੱਚ ਖਪਾ ਦਿੰਦਾ ਪਰਮੇਸ਼ਰ ਉਹਨਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਵਿਕਾਰਾਂ ਦੇ ਵਿੱਚ ਜਿਹੜੇ ਜੀਵ ਲੱਗ ਜਾਂਦੇ ਨੇ, ਬਿਨਾਂ ਸੰਤੋਖ ਨਹੀਂ ਕੋਈ ਰਾਜਾ। ਸੰਤੋਖ ਹੋ ਜੇ ਤਾਂ ਭਾਵੇਂ ਕੋਈ ਰੱਜ ਜੇ, ਨਹੀਂ ਤਾਂ ਇਹ ਤਾਂ ਤ੍ਰਿਸ਼ਨਾ ਦੀ ਅੱਗ ਹੈ, ਵਿਕਾਰਾਂ ਦੀ, ਖਾਣ ਪੀਣ ਪਹਿਰਨ ਦੀ। ਇਹਨੂੰ ਰੁਕਾਵਟ ਪਾਉਣੀ ਪੈਂਦੀ ਹੈ। ਆਪਾਂ ਦੁਨੀਆਂ ਦੇ ਮਗਰ ਚੱਲ ਪੈਂਦੇ ਹਾਂ, ਮਨ ਨੂੰ ਰੋਕ ਲੈਣਾ। ਬਹੁਤ ਸਾਰੇ ਲੋਕ ਭੱਜੇ ਜਾਂਦੇ ਨੇ, ਇੱਕ ਬੰਦਾ ਖੜਾ ਦੇਖਿਆ ਵੀ ਭੱਜੇ ਜਾਂਦੇ, ਉਹ ਵੀ ਨਾਲ ਹੀ ਭੱਜ ਲਿਆ। ਤੁਰੇ ਤੁਰੇ ਜਾਂਦੇ ਪੁੱਛਿਆ ਤੁਸੀਂ ਕਿੱਧਰ ਚੱਲੇ ਹੋ, ਕਹਿੰਦਾ ਪਤਾ ਨਹੀਂ, ਉਹ ਇੱਕ ਬੰਦਾ ਭੱਜਿਆ ਜਾਂਦਾ, ਉਹਦੇ ਮਗਰ ਦੂਜਾ, ਉਹਦੇ ਮਗਰ ਤੀਜਾ। ਸਭ ਤੋਂ ਅਗਲੇ ਬੰਦੇ ਨੂੰ ਪੁੱਛਿਆ ਤੂੰ ਭੱਜਿਆ ਜਾਂਦਾ, ਉਹ ਕਹਿੰਦਾ ਮੈਂ ਤਾਂ ਵੈਸੇ ਹੀ ਆਪਣੇ ਸਿਹਤ ਵਾਸਤੇ ਦੌੜ ਲਾ ਰਿਹਾ ਸੀ, ਕਹਿੰਦੇ ਮੇਰੇ ਮਗਰ ਦੌੜ ਲਈ, ਪਤਾ ਨਹੀਂ ਕਿਉਂ ਦੌੜ ਜਾਂਦੇ। ਇਸੇ ਤਰ੍ਹਾਂ ਦੁਨੀਆਂ ਦੇ ਲੋਕਾਂ ਦੀ ਇੱਕ ਬਿਰਤੀ ਬਣ ਗਈ ਹੈ, ਜਿਸ ਕੰਮ ਲਈ ਮਨੁੱਖ ਆਇਆ ਸੀ ਉਹ ਤਾਂ ਛੱਡ ਦਿੱਤਾ, ਜਿਹੜੀ ਦੌੜ ਵਿੱਚ ਆਪਾਂ ਸ਼ਾਮਲ ਹੋਣਾ ਸੀ ਉਹ ਛੱਡ ਦਿੱਤੀ। ਦੌੜ ਕਿਹੜੀ ਹੋ ਗਈ? ਮੈਂ ਉਹ ਤੋਂ ਜ਼ਿਆਦਾ ਪੈਸੇ ਕਮਾਉਣੇ ਆ, ਮੈਂ ਉਹ ਤੋਂ ਜ਼ਿਆਦਾ ਘਰ ਬਣਾਉਣੇ ਆ, ਮੈਂ ਉਹ ਤੋਂ ਵਧੀਆ ਬਣਾ, ਫਲਾਨੇ ਤੋਂ ਜ਼ਿਆਦਾ ਜ਼ਮੀਨ ਮੈਂ ਬਣਾ ਲਵਾਂ, ਫਲਾਨੇ ਮੇਰੇ 'ਚ ਆਹ ਗੁਣ ਹੋਣਗੇ। ਅਗਿਆਨਤਾ ਛਾ ਗਈ ਬੰਦੇ ਦੇ ਅੰਦਰ। ਜਿਹੜੇ ਬੰਦਿਆਂ ਨੇ ਅੱਜ ਤੱਕ ਦੁਨੀਆਂ ਦੇ ਵਿੱਚ ਇੰਨਾ ਕੁਛ ਬਣਾਇਆ ਸੀ ਸਤਯੁਗ ਤੋਂ ਲੈ ਕੇ, ਉਹਨਾਂ ਦਾ ਨਾਂ ਕੀ ਹੈ? ਮੂਰਖ ਰਾਵਣ ਕਿਆ ਲੈ ਗਿਆ। ਮਹਾਰਾਜ ਕਹਿੰਦੇ ਦੇਖੋ, ਬਣਾਉਣਾ ਕੋਈ ਖਾਸ ਗੱਲ ਨਹੀਂ ਹੈ। ਜੇ ਸਿਕੰਦਰ ਦੀ ਮਾਤਾ ਉਹਦੀ ਕਬਰ 'ਤੇ ਬਹਿ ਕੇ ਰੋਂਦੀ ਸੀ, ਪਰਮਾਤਮਾ ਦੀ ਆਕਾਸ਼ਬਾਣੀ ਹੋਈ, ਕਹਿੰਦੇ ਮਾਤਾ ਕਿਹੜੇ ਸਿਕੰਦਰ ਨੂੰ ਰੋਂਦੀ ਹੈ, ਇੱਥੇ ਤਾਂ ਇੱਕ ਕਦਮ ਚੱਕ ਕੇ ਰੱਖੀਏ ਰਾਜੇ ਦੀ ਕਬਰ ਹੈ, ਦੂਜਾ ਕਦਮ ਰੱਖੀਏ ਵਜ਼ੀਰ ਦੀ ਕਬਰ ਹੈ। ਦੁਨੀਆਂ 'ਤੇ ਤਾਂ ਇੰਨੇ ਰਾਜੇ ਮਹਾਰਾਜੇ ਵਜ਼ੀਰ ਹੋ ਕੇ ਚਲੇ ਗਏ ਨੇ। ਇਹ ਜਿਹੜੀ ਦੌੜ ਵਿੱਚ ਆਪਾਂ ਜਿੱਤਣਾ ਚਾਹੁੰਦੇ ਹਾਂ ਕਿ ਇੱਥੇ ਪਹਿਲਾਂ ਲੋਕ ਘੱਟ ਹੋਏ ਨੇ ਦੁਨੀਆਂ 'ਚ, ਜੇ ਆਪਾਂ ਗੁਰਮਤ ਲਈਏ, ਗੁਰਸਿੱਖ ਬਣੀਏ, ਫਿਰ ਪਾਪਾਂ ਵਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਫਿਰ ਉਸ ਦੌੜ ਵਿੱਚ ਪੈਸਾ ਵਧਾਉਣ ਲਈ ਪਾਪ ਹੀ ਹੁੰਦਾ ਸਿਰਫ, ਅਤੇ ਲੇਖਾ ਹੀ ਲੇਖਾ ਹੈ, ਬਾਅਦ ਵਿੱਚ ਉੱਥੇ ਕੁਛ ਵੀ ਨਹੀਂ ਹੁੰਦਾ। ਔਰ ਜ਼ਿੰਦਗੀ ਸਾਡੀ ਬੇਕਾਰ ਲੰਘ ਜਾਂਦੀ, ਅੰਤਮ ਸਮੇਂ 'ਤੇ ਜਦੋਂ ਸੋਝੀ ਆਉਂਦੀ ਹੈ ਉਦੋਂ ਕੋਈ ਸਾਰਾ ਕੁਛ ਖਤਮ ਹੋ ਚੁੱਕਿਆ ਹੁੰਦਾ। ਇਸ ਕਰਕੇ ਸੰਸਾਰੀ ਦੌੜ ਨੂੰ ਛੱਡ ਕੇ ਉਸ ਪਾਸੇ ਨੂੰ ਚੱਲੀਏ ਜਿਸ ਰਸਤੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਤੋਰਿਆ ਆਪਾਂ ਨੂੰ। ਮਹਾਰਾਜ ਕਹਿੰਦੇ ਜੇ ਮੰਨਣ ਕਰੇ ਨਾਮ ਦਾ, ਮੰਨੈ ਮਾਗ ਉਹਨਾਂ ਚੱਲੈ ਪੰਥ, ਫਿਰ ਉਹ ਹੋਰ ਗਲਤ ਰਸਤਿਆਂ 'ਤੇ ਨਹੀਂ ਚੱਲਦਾ ਜੇ ਨਾਮ ਦਾ ਮੰਨਣ ਕਰੇ। ਇਸ ਕਰਕੇ ਜਿਹੜੇ ਨਾ ਕੇਤੇ ਖਪ ਟੁੱਟ ਹੈ ਵੇਕਾਰ, ਹੁਣ ਦੂਜੇ ਪੱਖ 'ਚ ਕਹਿੰਦੇ ਨੇ ਕਿਤਨੇ ਹੀ ਗੁਰਸਿੱਖੀ ਦੇ ਪਿਆਰ ਵਾਲੇ ਗੁਰਮੁਖ ਜਿਹੜੇ ਨੇ ਉਹ ਵਿਸ਼ੇ ਵਿਕਾਰ ਜੋ ਖਪਾਉਣ ਵਾਲੇ ਨੇ, ਇਹਨਾਂ ਦਾ ਟੁੱਟਣਾ ਅਰਥਾਤ ਅਭਾਵ ਕਰਨਾ ਮੰਗਦੇ ਨੇ। ਮਹਾਰਾਜ ਇਹ ਸਾਰੇ ਵਿਕਾਰ ਟੁੱਟ ਜਾਣ, ਮੇਰੇ ਅੰਦਰੋਂ ਖਤਮ ਹੋ ਜਾਣ। ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਵਿਕਾਰ ਤੋੜਦੇ ਨੇ, ਇੱਕ ਉਹ ਲੋਕ ਨੇ ਜਿਹੜੇ ਵਿਕਾਰਾਂ ਨੂੰ ਤੋੜਦੇ ਨੇ। ਆਪਾਂ ਵਿਕਾਰਾਂ ਨੂੰ ਤੋੜਨ ਵਾਸਤੇ ਬੇਨਤੀ ਕਰੀਏ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਗਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਕੇਤੇ ਲੈ ਲੈ ਮੁਕਰ ਪਾਹ, ਹੁਣ ਕਿੰਨੇ ਬੰਦੇ ਇਹੋ ਜਿਹੇ ਨੇ ਜਿਹੜੇ ਦੂਜਿਆਂ ਕੋਲੋਂ ਚੀਜ਼ਾਂ ਲੈ ਕੇ ਮੁੱਕਰ ਜਾਂਦੇ ਨੇ। ਸੁਥਰੇ ਸ਼ਾਹ ਮੁੱਕਰ ਗਿਆ ਸੀ ਮਠਿਆਈ ਖਾ ਕੇ, ਜਿਵੇਂ ਉੱਥੇ ਪੰਗਤੀ ਪੜ੍ਹਨ ਲੱਗ ਗਿਆ। ਮਹਾਰਾਜ ਨੇ ਬਾਣੀ 'ਚ ਲਿਖਿਆ ਕਿ ਇੱਥੇ ਲੈ ਲੈ ਮੁੱਕਰ ਪਾ। ਮਹਾਰਾਜ ਵੇਲੇ ਇੱਕ ਲਾਹੌਰਾ ਸਿੰਘ ਅਤੇ ਮਾਲਾ ਸਿੰਘ ਵੀ ਹੋਏ ਨੇ, ਮਹਾਰਾਜ ਦੇ ਗੁਰਸਿੱਖ ਸੀ। ਇਸ ਤਰੀਕੇ ਨਾਲ ਲਾਹੌਰਾ ਸਿੰਘ ਨੇ ਰੁਪਈਏ ਮੰਗੇ, ਉਹਨੂੰ ਲੋੜ ਸੀ, ਮਾਲਾ ਸਿੰਘ ਨੇ ਦੇ ਦਿੱਤੇ। ਪਰ ਸਮਾਂ ਲੰਘਿਆ, ਪੈਸੇ ਮੰਗੇ, ਉਹ ਕਹਿੰਦਾ ਕਿਹੜੇ ਪੈਸੇ, ਮੈਂ ਤਾਂ ਲਏ ਹੀ ਨਹੀਂ। ਕਹਿਣ ਲੱਗੇ ਭਾਈ ਤੂੰ ਮੈਥੋਂ ਲਏ ਸੀ, ਇੰਨੇ ਪੈਸੇ ਲਏ ਸੀ, ਇਸ ਵਕਤ ਲਏ ਸੀ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਸਵੇਰੇ ਸਵੇਰੇ ਕੇਸੀ ਇਸ਼ਨਾਨ ਉਦਣ ਕੀਤਾ ਆਪਣੇ। ਸੋ ਜੋ ਅਸਥਾਨ ਨੇ ਮਹਾਰਾਜ ਦੇ ਗੁਰੂ ਕੇ ਮਹਿਲ ਸ੍ਰੀ ਆਨੰਦਪੁਰ ਸਾਹਿਬ, ਉਹ ਉੱਪਰਲੀ ਮੰਜ਼ਿਲ 'ਤੇ ਟਹਿਲ ਰਹੇ ਸੀ, ਨਾਲੇ ਨਿਤਨੇਮ ਹੋ ਰਿਹਾ ਸੀ ਅੰਮ੍ਰਿਤ ਵੇਲੇ। ਉਹ ਸਵੇਰੇ ਸਵੇਰੇ 4-5 ਕੁ ਵਜੇ ਜਾ ਕੇ ਇਹ ਰੌਲਾ ਸ਼ੁਰੂ ਹੋ ਗਿਆ, ਮੇਰੇ ਪੈਸੇ ਦਿਉ। ਉਹ ਕਹਿੰਦਾ ਮੈਂ ਮਹਾਰਾਜ ਨੂੰ ਦੱਸੂੰਗਾ। ਅੱਗੇ ਉਹਨੇ ਪੰਗਤੀ ਪੜ੍ਹਤੀ, ਲੇਖਾ ਕੋਈ ਨਾ ਪੁੱਛਿਆ ਜਾਂ ਗੁਰਬਖਸੰਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਚੀ ਆਵਾਜ਼ ਵਿੱਚ ਕਿਹਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਬੰਦਾ ਬਣ ਕੇ ਪੈਸੇ ਦੇ ਦੇ ਦੇ। ਸੇ ਸੁਥਰੇ ਸ਼ਾਹ ਵੀ ਮੁੱਕਰ ਗਿਆ ਮਠਿਆਈਆਂ ਖਾ ਕੇ ਦੁਕਾਨਦਾਰ ਤੋਂ, ਕਹਿੰਦਾ ਪੈਸੇ, ਕਹਿੰਦਾ ਪੈਸੇ ਕਾਹਦੇ, ਮਹਾਰਾਜ ਨੇ ਲਿਖਿਆ ਕਿ ਇੱਥੇ ਲੈ ਲੈ ਮੁੱਕਰ ਪਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆਂ ਅੰਦਰ ਕਿੰਨੇ ਲੋਕ ਮਹਾਰਾਜ ਤੋਂ ਰੱਬ ਤੋਂ ਲੈ ਕੇ ਹੀ ਮੁੱਕਰ ਜਾਂਦੇ ਨੇ। ਪਹਿਲਾਂ ਤਰਲੇ ਮਿੰਨਤਾਂ ਜੀ, ਖੰਡ ਪਾਠ ਕਰਾਵਾਂਗਾ ਜੀ, ਆਹ ਕਰਾਵਾਂਗਾ ਜੀ, ਫਿਰ ਮੈਂ ਆਹ ਸੇਵਾ ਕਰਾਂਗਾ, ਬਾਅਦ ਮੁੱਕਰ ਜਾਣ ਲੈ। ਮਹਾਰਾਜ ਨੇ ਬੜਾ ਕੁਛ ਕੀਤਾ, ਮੈਂ ਤਾਂ ਆਪਣੀ ਮਿਹਨਤ ਨਾਲ ਬਣਾਇਆ, ਉਹ ਵੀ ਮੁੱਕਰ ਗਿਆ। ਪਰਮਾਤਮਾ ਤੋਂ ਇੰਨਾ ਕੁਛ ਲੈ ਕੇ ਬੰਦਾ ਮੁੱਕਰ ਜਾਂਦਾ। ਸਤਿਗੁਰੂ ਮਹਾਰਾਜ ਕਹਿੰਦੇ ਵੀ ਬੰਦਿਆਂ ਦੇ ਸੁਭਾਅ ਹੀ ਨੇ, ਲਈ ਜਾਂਦੇ ਨੇ, ਮੁੱਕਰੀ ਜਾਂਦੇ ਨੇ। ਕਿਤਨੇ ਹੀ ਗੁਰਮੁਖ ਮਹਾਤਮਾ ਵੇਦ ਸ਼ਾਸਤਰ ਰੂਪ ਮੁੱਕਰ ਨਾਮ ਸ਼ੀਸ਼ੇ ਦਾ ਵੀ ਹੈ, ਸ਼ੀਸ਼ੇ ਨੂੰ ਲੈ ਕੇ ਪਰਮੇਸ਼ਰ ਵਿੱਚ ਲੀਨ ਹੋਣਾ ਪਾਉਂਦੇ ਨੇ। ਇਹ ਇੱਕ ਅੰਗੀ ਢੰਗ ਦੇ ਅਰਥ ਹੁੰਦੇ ਨੇ, ਇੱਕ ਸਿਰਫ ਇਸ਼ਾਰਾ ਮਾਤਰ ਅਰਥ ਲੈਣਾ ਵਿੱਚੋਂ, ਇਹ ਜਿਵੇਂ ਕਟਾਕਸ਼ ਦੇ ਅਰਥ ਨੇ, ਵਿਦਵਾਨ ਲੋਕਾਂ ਲਈ ਨੇ। ਕਿਉਂਕਿ ਇੱਕ ਤਾਂ ਸਿੱਧੀ ਸਾਦੀ ਕਥਾ, ਜਿਵੇਂ ਅੱਜ ਕੱਲ੍ਹ ਕੀਰਤਨ ਵਾਲੇ ਸਿੱਧਾ ਕੀਰਤਨ ਕਰਦੇ ਨੇ, ਸਾਰਿਆਂ ਨੂੰ ਸਮਝ ਲੱਗਦੀ, ਸਾਰੇ ਝੂਮਦੇ ਨੇ। ਇੱਕ ਉਹ ਕੀਰਤਨ ਜੋ ਰਾਗਾਂ ਵਿੱਚ ਗਾਇਨ ਕੀਤਾ ਜਾਂਦਾ, ਉਹਦੇ ਸੁਣਨ ਵਾਲੇ ਵੀ ਥੋੜ੍ਹੇ ਨੇ, ਉਹ ਕਰਨ ਵਾਲੇ ਵੀ ਥੋੜ੍ਹੇ ਨੇ। ਕਿਉਂਕਿ ਜਿਹੜੀ ਰਾਗਾਂ ਵਿੱਚ ਕੀਰਤਨ ਕਰਨਾ ਹੈ ਤਾਂ ਜ਼ੋਰ ਲੱਗਦਾ ਬਹੁਤ ਜ਼ਿਆਦਾ ਦਿਮਾਗ ਦਾ। ਇਸੇ ਤਰ੍ਹਾਂ ਜੇ ਕਟਾਕਸ਼ ਦੇ ਅਰਥ ਕਰਨੇ ਨੇ, ਇਹਨਾਂ ਵਿੱਚ ਜ਼ੋਰ ਬਹੁਤ ਜ਼ਿਆਦਾ ਲੱਗ ਜਾਂਦਾ। ਸਰੋਤੇ ਨੂੰ ਵੀ ਸਮਝ ਕਈ ਵਾਰ ਘੱਟ ਪੈਂਦੀ, ਸਰੋਤਾ ਲੰਬੇ ਸਮੇਂ ਤੱਕ ਲਗਾਤਾਰ ਸੁਣੇ ਤਾਂ ਸਮਝ ਪੈਂਦੀ ਕਈ ਚੀਜ਼ਾਂ ਦੀ। ਇਸ ਕਰਕੇ ਇਹ ਪਰ ਚੀਜ਼ਾਂ ਜੇ ਬਿਲਕੁਲ ਹੀ ਛੱਡੀ ਤੁਰੇ ਜਾਵਾਂਗੇ, ਫਿਰ ਸਭ ਕੁਛ ਹੀ ਰਹਿ ਜਾਵੇਗਾ, ਬਿਲਕੁਲ ਸਾਦਗੀ 'ਤੇ ਆ ਜਾਵਾਂਗੇ।